ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਦਾ ਜਨਮ 1701 ਬਿਕਰਮੀ ਮੁਤਾਬਕ 1644 ਈਸਵੀ ਨੂੰ ਮੁਲਤਾਨ ਦੇ ਲਾਗੇ ਅਲੀਪੁਰ ਦੇ ਵਸਨੀਕ ਮਾਈ ਦਾਸ ਬ੍ਰਾਹਮਣ ਜੀ ਦੇ ਘਰ ਹੋਇਆ। ਆਪ ਜੀ ਭਾਈ ਦਿਆਲ ਦਾਸ ਜੀ ਜਿਹੜੇ ਚਾਂਦਨੀ ਚੌਕ ਦਿੱਲੀ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤੇ ਗਏ ਉਨ੍ਹਾਂ ਦੇ ਸਕੇ ਭਰਾ ਸਨ। ਭਾਈ ਸਾਹਿਬ ਦੇ ਪਰਿਵਾਰ ਦਾ ਪਿਆਰ ਗੁਰੂ ਘਰ ਨਾਲ ਮੁੱਢ ਤੋਂ ਸੀ। ਆਪ ਜੀ ਨੇ ਆਪਣੇ ਮਾਤਾ ਪਿਤਾ ਨਾਲ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਦਰਸ਼ਨ ਬਚਪਨ ਵਿੱਚ ਹੀ ਕੀਤੇ ਸਨ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਪਾਵਨ ਦਰਬਾਰ ਵਿੱਚ ਆ ਕੇ ਰਹਿਣ ਲੱਗੇ। ਆਧੁਨਿਕ ਅਤੇ ਪੁਰਾਤਨ ਲੇਖਕਾਂ ਨੇ ਆਪ ਜੀ ਨੂੰ ਭਾਈ ਦਿਆਲ ਦਾਸ ਜੀ ਦੇ ਸਭ ਤੋਂ ਛੋਟੇ ਭਾਈ ਦੱਸਣਾ ਕੀਤਾ ਹੈ। ਇਹ ਹੋ ਸਕਦਾ ਹੈ ਕਿ ਭਾਈ ਮਨੀ ਸਿੰਘ ਜੀ ਦੇ ਵੱਡੇ ਵਡੇਰੇ ਕਾਫੀ ਸਮਾਂ ਪਹਿਲਾਂ ਮੁਲਤਾਨ ਦਾ ਇਲਾਕਾ ਛੱਡ ਕੇ ਕੈਂਬੋਵਾਲ ਆ ਕੇ ਵਸ ਗਏ ਹੋਣ ਅਤੇ ਕੈਂਬੋਵਾਲ ਦੇ ਉਜੜਨ ਪਿੱਛੋਂ ਪਿੰਡ ਲੌਂਗੋਵਾਲ ਦੇ ਵਸਨੀਕ ਬਣ ਗਏ ਹੋਣ। ਭਾਈ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਰਹਿ ਕੇ ਵਿਦਿਆ ਪ੍ਰਾਪਤ ਕੀਤੀ। ਜਦੋਂ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਿਰਜਣਾ ਕੀਤਾ ਤਦੋਂ ਭਾਈ ਸਾਹਿਬ ਜੀ ਵੀ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਗੁਰਮੁਖੀ ਸੰਸਕ੍ਰਿਤ ਫਾਰਸੀ ਆਦਿਕ ਭਾਸ਼ਾਵਾਂ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ। ਗੁਰਬਾਣੀ ਦੇ ਅਰਥ ਭਾਵ ਗੁਰੂ ਸਾਹਿਬ ਪਾਸੋਂ ਸੁਰਤ ਜੋੜ ਕੇ ਸੁਣੇ ਅਤੇ ਹਿਰਦੇ ਅੰਦਰ ਵਸਾਏ। ਜਦੋਂ 6 ਪੋਹ ਸੰਮਤ 1761 ਮੁਤਾਬਕ 1704 ਈਸਵੀ ਨੂੰ ਅੱਧੀ ਰਾਤ ਸਮੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਸਮੇਤ ਆਨੰਦਗੜ੍ਹ ਦਾ ਕਿਲਾ ਛੱਡਿਆ ਤਦ ਆਪ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਮਹਿਲਾਂ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਇਸ ਜੰਗ ਯੁੱਧ ਤੋਂ ਬਚਾ ਕੇ ਦਿੱਲੀ ਲੈ ਜਾਣ ਦਾ ਹੁਕਮ ਕੀਤਾ ਸੀ। ਸਰਸਾ ਨਦੀ ਤੋਂ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਨਾਲੋਂ ਨਿਕਲੇ ਅਤੇ ਬੜੀ ਸਾਵਧਾਨੀ ਨਾਲ ਦਿੱਲੀ ਪੁੱਜੇ, ਪਰ 1762 ਬਿਕਰਮੀ ਨੂੰ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਦੇ ਨਾਲ ਦਮਦਮਾ ਸਾਹਿਬ ਵਾਪਸ ਆ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋਏ। ਜਦੋਂ ਮਾਤਾ ਜੀ ਨੇ ਸਤਿਗੁਰੂ ਜੀ ਦੇ ਪਾਵਨ ਚਰਨ ਪਰਸੇ ਅਤੇ ਆਪਣੇ ਚਾਰੇ ਲਾਲ ਨਜ਼ਰੀ ਨਾ ਪੈਂਦੇ ਦੇਖ ਕੇ ਪੁੱਛਿਆ ਤਦ ਸਤਿਗੁਰੂ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਾਲ ਦੱਸ ਕੇ ਫਰਮਾਨ ਕੀਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ। ਖਾਲਸੇ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਕਿ ਇਨ੍ਹਾਂ ਪਿਆਰੇ ਪੁੱਤਰਾਂ ਦੇ ਸਿਰ ਤੋਂ ਮੈਂ ਤੇਰੇ ਚਾਰੇ ਪੁੱਤਰ ਵਾਰ ਦਿੱਤੇ ਨੇ, ਜੇ ਚਾਰ ਇਸ ਜਹਾਨ ਵਿੱਚ ਨਹੀਂ ਰਹੇ ਤਾਂ ਕੀ ਹੋਇਆ, ਇਸ ਵੇਲੇ ਖਾਲਸਾ ਪੰਥ ਦੇ ਰੂਪ ਵਿੱਚ ਕਈ ਹਜ਼ਾਰਾਂ ਦੇ ਰੂਪ ਵਿੱਚ ਤੇਰੇ ਪੁੱਤਰ ਜੀਵਿਤ ਨੇ। ਇਸ ਤਰ੍ਹਾਂ ਆਖ ਕੇ ਸਤਿਗੁਰੂ ਜੀ ਨੇ ਧੀਰਜ ਦਿੱਤਾ। ਭਾਈ ਮਨੀ ਸਿੰਘ ਜੀ ਵੀ ਅਤ ਵੈਰਾਗਮਈ ਦਸ਼ਾ ਵਿੱਚ ਹੋ ਗਏ। ਜਦੋਂ ਉਨ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਾਰੇ ਜੰਗ ਯੁੱਧਾਂ ਵਿੱਚ ਅਤ ਪਿਆਰੇ ਖਾਲਸਾ ਜੀ ਦੀਆਂ ਸ਼ਹਾਦਤਾਂ ਦਾ ਵਰਣਨ ਸੁਣਿਆ ਤਾਂ ਮਨ ਠੱਲਿਆ ਨਾ ਜਾਵੇ, ਪਰ ਗੁਰਦੇਵ ਜੀ ਵੱਲੋਂ ਭਾਣਾ ਮੰਨਣ ਦਾ ਹੁਕਮ ਹੋਣ ਕਰਕੇ ਅੰਦਰ ਦੀ ਪੀੜਾ ਨੂੰ ਪ੍ਰਗਟ ਨਾ ਕਰ ਸਕੇ। ਦਮਦਮਾ ਸਾਹਿਬ ਦੇ ਅਸਥਾਨ ਤੇ ਸਤਿਗੁਰੂ ਜੀ ਨੇ ਫੂਲਕੀਆ ਵੰਸ਼ ਨੂੰ ਵਰਦਾਨ ਦਿੱਤੇ, ਹਜ਼ਾਰਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਜ਼ਮੀਨਾਂ ਦੇ ਮਾਲਕ ਹੋਣ ਦੇ ਵਰਦਾਨ ਦਿੱਤੇ, ਮਾਲਵੇ ਨੂੰ ਵਧਣ ਫੁੱਲਣ ਦੇ ਵਰ ਬਖਸ਼ੇ। ਇੱਥੇ ਹੀ ਸਤਿਗੁਰੂ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਭਾਈ ਮਨੀ ਸਿੰਘ ਜੀ ਪਾਸੋਂ ਤਿਆਰ ਕਰਵਾਈ ਅਤੇ ਇਸ ਦੇ ਅਰਥ ਵੀ ਸਤਿਗੁਰੂ ਜੀ ਨੇ ਖਾਲਸੇ ਨੂੰ ਕਰਵਾਏ। ਭਾਈ ਮਨੀ ਸਿੰਘ ਜੀ ਨੇ ਸਤਿਗੁਰੂ ਜੀ ਵੱਲੋਂ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਝ ਅਰਥਾਂ ਨੂੰ ਇਕਾਗਰਚਿਤ ਹੋ ਕੇ ਸੰਪੂਰਨ ਰੂਪ ਵਿੱਚ ਗੁਰੂ ਕੀ ਕਾਂਸ਼ੀ ਭਾਵ ਦਮਦਮਾ ਸਾਹਿਬ ਵਿਖੇ ਹੀ ਸੁਣਿਆ। ਸਤਿਗੁਰੂ ਜੀ ਨੇ ਪਰਿਵਾਰ ਨੂੰ ਫੇਰ ਦਿੱਲੀ ਤੋੜ ਦਿੱਤਾ ਅਤੇ ਆਪ ਦੱਖਣ ਵੱਲ ਤੁਰ ਪਏ। ਬਘੋਰ ਤੋਂ ਦਿੱਲੀ ਆ ਗਏ। ਆਗਰੇ ਬਹਾਦਰ ਸ਼ਾਹ ਨੇ ਆਪ ਦੇ ਪਾਵਨ ਚਰਨ ਪਰਸੇ ਅਤੇ ਸਤਿਗੁਰੂ ਜੀ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਕੀਤੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਕੱਤਕ ਸੁਦੀ 5 ਸੰਮਤ 1765 ਨੂੰ ਜੋਤੀ ਜੋਤ ਸਮਾ ਗਏ ਤਦ ਭਾਈ ਮਨੀ ਸਿੰਘ ਜੀ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਜੀ ਪਾਸ ਰਹਿਣ ਲੱਗੇ। ਇੱਥੇ ਰਹਿ ਕੇ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਰਥ ਸਿੰਘਾਂ ਨੂੰ ਸਿਖਾਉਣੇ ਆਰੰਭੇ ਅਤੇ ਨਿਰਮਲੇ ਮਹਾਤਮਾਵਾਂ ਨੂੰ ਵੀ ਗੁਰਬਾਣੀ ਦੇ ਗੋਹਜ ਅਰਥ ਭਾਵ ਸਮਝਾਉਣ ਦੀ ਸੇਵਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਬੰਦਾ ਸਿੰਘ ਬਹਾਦਰ ਖਾਲਸਾ ਫੌਜ ਨਾਲ ਪੰਜਾਬ ਵੱਲ ਆਇਆ। ਸਤਿਗੁਰੂ ਜੀ ਦੀ ਮਿਹਰ ਨਾਲ ਉਸ ਨੇ ਸੁੱਚਾਨੰਦ ਅਤੇ ਸੂਬੇਦਾਰ ਵਜ਼ੀਰ ਖਾਂ ਨੂੰ ਸੋਧਣਾ ਕੀਤਾ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਸਮਾਣੇ ਨੂੰ ਜਿੱਤਿਆ, ਸੈਯਦ ਜਲਾਲਦੀਨ ਅਤੇ ਹੋਰ ਦੁਸ਼ਟਾਂ ਦਾ ਨਾਸ਼ ਕੀਤਾ। ਸ਼ਾਹਬਾਦ, ਮੁਸਤਫਾਬਾਦ, ਸਢੌਰਾ ਅਤੇ ਅਨੇਕ ਹੋਰ ਨਗਰਾਂ ਵਿੱਚ ਵਸਦੇ ਜਾਵਰ ਹਾਕਮਾਂ ਅਤੇ ਉਨ੍ਹਾਂ ਦੇ ਦੁਸ਼ਟ ਅਹਿਲਕਾਰਾਂ ਨੂੰ ਸਜਾਏ ਮੌਤ ਦੇ ਕੇ ਕੀਤੀਆਂ ਦਾ ਫਲ ਭੁਗਤਾਇਆ। ਪਰ ਬੰਦਾ ਸਿੰਘ ਬਹਾਦਰ ਜੀ ਖੇੜੀ ਗੁਰਦਾਸ ਨੰਗਲ ਗੁਰਦਾਸਪੁਰ ਵਿੱਚ ਸਿੰਘਾਂ ਸਮੇਤ ਮੁਗਲ ਫੌਜ ਦੇ ਘੇਰਾ ਪੈਣ ਨਾਲ ਗ੍ਰਿਫ਼ਤਾਰ ਕੀਤੇ ਗਏ। ਦਿੱਲੀ ਵਿਖੇ ਤਸੀਹੇ ਦੇ ਕੇ ਇਨ੍ਹਾਂ ਸਾਰੇ ਸਿੰਘਾਂ ਨੂੰ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ 1716 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਪਿੱਛੋਂ ਸਿਆਣੇ ਜਥੇਦਾਰ ਦੀ ਅਣਹੋਂਦ ਕਾਰਨ ਬੰਦਈ ਖਾਲਸਾ ਅਤੇ ਤਤ ਖਾਲਸਾ ਪੰਥ ਦੇ ਦੋ ਧੜੇ ਬਣ ਗਏ। ਜਦੋਂ ਮਾਤਾ ਸੁੰਦਰ ਕੌਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਦ ਪੰਥ ਦੀ ਫੁੱਟ ਮਟਾਉਣ ਲਈ ਉਨ੍ਹਾਂ ਭਾਈ ਮਨੀ ਸਿੰਘ ਜੀ ਨੂੰ ਭੇਜਿਆ। ਭਾਈ ਮਨੀ ਸਿੰਘ ਜੀ ਨੇ ਪੰਥ ਨੂੰ ਇਸ ਫੁੱਟ ਦੇ ਸ਼ਿਕਾਰ ਹੋਣ ਤੋਂ ਬਚਾ ਲਿਆ ਅਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਸੇਵਾ ਵਜੋਂ ਜੋ ਕਿ ਮਾਤਾ ਸੁੰਦਰ ਕੌਰ ਜੀ ਵੱਲੋਂ ਭਾਈ ਮਨੀ ਸਿੰਘ ਨੂੰ ਸੌਂਪੀ ਗਈ ਸੀ ਉਹ ਸਾਰੇ ਪੰਥ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ। ਦਸਮ ਗੁਰਦੇਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਲਗਭਗ 80 ਵਰੇ ਖਾਲਸਾ ਪੰਥ ਨੇ ਬਹੁਤ ਦੁੱਖ ਝੱਲੇ। ਜੋ ਕੁਰਬਾਨੀਆਂ ਘਾਲਾਂ ਘਾਲ ਕੇ ਪੰਥ ਖਾਲਸਾ ਜੀ ਨੇ ਦੇਸ਼ ਨੂੰ ਜ਼ੁਲਮ ਰਾਜ ਤੋਂ ਮੁਕਤ ਕਰਾਉਣ ਲਈ ਆਪਾਂ ਨਿਸ਼ਾਵਰ ਕਰਕੇ ਕੀਤੀਆਂ ਸਨ ਸੰਸਾਰ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਮਿਲਣੀ ਮੁਸ਼ਕਲ ਹੈ। ਲਾਹੌਰ ਦੇ ਸੂਬੇਦਾਰਾਂ ਜ਼ਬਰਦਸਤ ਖਾਂ, ਦਲੇਰ ਜੰਗ, ਖਾਨ ਬਹਾਦਰ ਜਕਰੀਆ ਖਾਂ, ਮੀਰ ਮੰਨੂ ਅਤੇ ਮੁਰਾਗ ਬੇਗਮ ਤਥਾ ਲਖਪਤ ਰਾਏ ਆਦਿ ਸਭਨਾਂ ਨੇ ਵਾਰੂ ਵਾਰੀ ਖਾਲਸੇ ਦੇ ਲਹੂ ਨਾਲ ਹੱਥ ਰੰਗੇ। ਖਾਲਸੇ ਦਾ ਖੁਰਾ ਖੋਜ ਮਿਟਾਉਣ ਦਾ ਕੁਝਾ ਯਤਨ ਕੀਤਾ। ਸਿੱਖਾਂ ਦੀ ਕਤਲੇਆਮ ਆਰੰਭੀ ਗਈ, ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ, ਸ਼ਹੀਦਾਂ ਦੇ ਸਿਰਾਂ ਨਾਲ ਖੂਹ ਭਰੇ, ਕਈ ਮਨਾਰ ਚਿਣੇ। ਖਾਲਸਾ ਪੰਥ ਨੇ ਸਭ ਔਕੜਾਂ ਨੂੰ ਗੁਰੂ ਹੁਕਮ ਵਿਚ ਖਿੜੇ ਮੱਥੇ ਪ੍ਰਵਾਨ ਕੀਤਾ। ਖਾਲਸਾ ਨਿਡਰ, ਨਿਰਭੈ ਅਤੇ ਅਡੋਲ ਰਿਹਾ। ਹਜ਼ਾਰਾਂ ਸਿੰਘ ਸ਼ਹੀਦ ਉਪਰੰਤ ਵੀ ਖਾਲਸਾ ਪੰਥ ਚੜ੍ਹਦੀਆਂ ਕਲਾ ਵਿਚ ਰਿਹਾ। ਇਵੇਂ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਅੰਤ ਸਰਦਾਰ ਸ਼ਾਮ ਸਿੰਘ ਜੀ ਦੀ ਜਥੇਦਾਰੀ ਹੇਠ 1.5 ਲੱਖ ਖਾਲਸਾ ਫੌਜ ਨੇ ਕਸੂਰ, ਸਰਹੰਦ, ਅਟਕ ਤੋਂ ਲੈ ਕੇ ਅਵਧ ਦੀ ਸਰਹੱਦ ਤੱਕ ਇਲਾਕਾ ਸਾਂਭ ਲਿਆ। ਖਾਲਸੇ ਨੇ ਦਿੱਲੀ ਵੀ ਜਿੱਤੀ ਅਤੇ ਕਾਸਗੰਜ ਤੱਕ ਸਭ ਇਲਾਕਾ ਖਾਲਸੇ ਨੇ ਆਪਣੇ ਅਧਿਕਾਰ ਖੇਤਰ ਵਿਚ ਲੈ ਲਿਆ। ਮੁਗਲ ਰਾਜ ਅੱਖੀ ਨਸ਼ਟ ਹੁੰਦਾ ਵੇਖ ਕੇ ਸਰਦਾਰ ਸ਼ਾਮ ਸਿੰਘ ਜੀ ਬਿੰਜਲਪੁਰ ਵਿਚ ਸੰਮਤ 1778 ਨੂੰ ਸਵਰਗਵਾਸ ਹੋ ਗਏ। ਇਸ ਸਮੇਂ ਲਾਲਚ, ਰੋਹ ਜਾਂ ਡਰ ਖਾਲਸੇ ਨੂੰ ਅਸਲ ਮੰਤਵ ਤੋਂ ਥੜਕਾ ਨਾ ਸਕਿਆ, ਪਰ ਇਸ ਸਮੇਂ ਵਿਚ ਅਨੇਕਾਂ ਪੂਰਨ ਬ੍ਰਹਮ ਗਿਆਨੀ, ਉੱਚ ਕੋਟੀ ਦੇ ਵਿਦਵਾਨ, ਮਹਾਂਪੁਰਸ਼ ਸ਼ਹੀਦੀ ਦਾ ਜਾਮ ਪੀ ਗਏ। ਖਾਨ ਬਹਾਦਰ ਨੇ ਚੁਣ ਚੁਣ ਕੇ ਸਿੰਘਾਂ ਨੂੰ ਸ਼ਹੀਦ ਕਰਵਾਇਆ, ਸਿੰਘਾਂ ਨੂੰ ਰਾਜ ਧਰੋਹੀ ਤਥਾ ਬਾਗੀ ਕਰਾਰ ਦਿੱਤਾ ਗਿਆ। ਤਾਰਾ ਸਿੰਘ ਵਾਂ, ਭਾਈ ਮਨੀ ਸਿੰਘ ਜੀ, ਭਾਈ ਸੁਬੇਗ ਸਿੰਘ, ਭਾਈ ਸ਼ਾਬਾਜ਼ ਸਿੰਘ, ਭਾਈ ਤਾਰੂ ਸਿੰਘ ਜੀ ਤਥਾ ਵੱਡੇ ਘਲੂਘਾਰੇ ਅਤੇ ਛੋਟੇ ਘਲੂਘਾਰੇ ਵਿਚ ਜੇ ਗਿਣਤੀ ਕਰਨ ਲੱਗੀ ਤਾਂ ਲਗਭਗ 90,000 ਦੇ ਕਰੀਬਨ ਸਿੰਘ ਸਿੰਘਣੀਆਂ ਸ਼ਹੀਦ ਹੋਏ। ਅਹਿਮਦ ਸ਼ਾਹ ਨਾਲ ਯੁੱਧ ਸਮੇਂ ਬਾਬਾ ਦੀਪ ਸਿੰਘ ਜੀ ਅਤੇ ਅਨੇਕਾਂ ਹੋਰ ਸਿੰਘ ਸ਼ਹਾਦਤ ਦਾ ਬਾਟਾ ਪੀ ਗਏ। ਭਾਈ ਗੁਰਬਖਸ਼ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ ਤ੍ਰੇਣ, ਬਾਬਾ ਕਾਹਨ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਮੀਰਕ ਕੁਟੀਆ, ਭਾਈ ਸੁੱਖਾ ਸਿੰਘ ਜੀ ਤਥਾ ਜੱਸਾ ਸਿੰਘ ਆਲੂਵਾਲੀਆ ਆਦਿਕ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅਣਗਿਣਤ ਸਿੰਘ ਸਿੰਘਣੀਆਂ ਭਚੰਗੀ ਲਾਹੌਰ ਅਤੇ ਦਿੱਲੀ ਵਿਚ ਸ਼ਹੀਦ ਕੀਤੇ ਗਏ, ਪਰ ਸਭਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਸੰਪੂਰਨ ਜੀਵਨੀਆਂ ਅਤੇ ਜੰਗਾਂ ਯੁੱਧਾਂ ਦੇ ਕਾਰਨ ਲਿਖਤੀ ਰੂਪ ਵਿਚ ਸੰਭਾਲ ਨਾ ਹੋ ਸਕੀ। ਕੁਝ ਕੁ ਦੇ ਹਵਾਲੇ ਪੁਰਾਤਨ ਲਿਖਤਾਂ ਤੋਂ ਮਿਲਦੇ ਹਨ। ਇਨ੍ਹਾਂ ਦੇ ਜੀਵਨ ਖਾਲਸਾ ਪੰਥ ਲਈ ਉੱਚ ਕੋਟੀ ਦੇ ਚਾਨਣ ਮੁਨਾਰਿਆਂ ਦੇ ਤੁਲ ਹਨ, ਜਿਨ੍ਹਾਂ ਦੇ ਪ੍ਰਕਾਸ਼ ਵਿਚ ਟੁਰ ਕੇ ਸਾਨੂੰ ਅੱਜ ਵੀ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਪ੍ਰਾਪਤ ਹੋ ਸਕਦੀਆਂ ਹਨ। ਉਪਰੋਕਤ ਮਹਾਨ ਪਰਉਪਕਾਰੀ ਬਲੀਦਾਨੀਆਂ ਵਿਚੋਂ ਇਸ ਵੇਲੇ ਅਸੀਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜੀਵਨ ਦਰਸ਼ਨ ਦੀ ਝਲਕ ਵਾਜ ਰਹੇ ਹਾਂ। ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਦੇ ਹੁਕਮ ਨਾਲ ਦੀਵਾਨ ਲਖਪਤ ਰਾਏ ਨੂੰ ਅੰਮ੍ਰਿਤਸਰ ਦਾ ਹਾਕਮ ਥਾਪਿਆ ਅਤੇ ਇਸ ਦੇ ਨਾਲ ਅਬਦੁਲ ਰਜ਼ਾਕ ਨੂੰ ਸ਼ਹਿਰ ਦਾ ਪ੍ਰਬੰਧਕ ਮੁਕਰਰ ਕੀਤਾ ਗਿਆ। ਇਨ੍ਹਾਂ ਦੋਨਾਂ ਨੇ ਹਰ ਪਿੰਡ ਵਿਚ ਇਕ ਗਸ਼ਤੀ ਫੌਜ ਨਿਯੁਕਤ ਕਰ ਦਿੱਤੀ। ਸੰਮਤ 1795 ਭਾਵ 1738 ਈਸਵੀ ਦੀ ਵਿਸਾਖੀ ਦਾ ਪੁਰਬ ਆ ਰਿਹਾ ਸੀ। ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਵਾਸਤੇ, ਦਰਸ਼ਨ ਇਸ਼ਨਾਨ ਕਰਨ ਵਾਸਤੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇਕੱਤਰ ਹੋਣਾ ਸੀ। ਸਿੰਘਾਂ ਦਾ ਖੁਰਾ ਖੋਜ ਮਿਟਾਉਣ ਲਈ ਜ਼ਾਲਮ ਹਾਕਮ ਭਾਂਤ ਭਾਂਤ ਦੇ ਕੋਝੇ ਯਤਨ ਕਰ ਰਹੇ ਸਨ। ਅੰਮ੍ਰਿਤਸਰ ਵਿਚ ਢੋਲ ਵਜਾ ਕੇ ਲਖਪਤ ਰਾਏ ਨੇ ਢੰਡੋਰਾ ਪਟਵਾਇਆ ਕਿ ਜੇ ਕੋਈ ਵੀ ਬੰਦਾ ਕਿਸੇ ਸਿੰਘ ਨੂੰ ਵੇਖੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰਵਾਏ, ਕੋਈ ਆਸਰਾ ਨਾ ਦੇਵੇ, ਹਰਿਮੰਦਰ ਵੱਲ ਵੀ ਕੋਈ ਨਾ ਜਾਵੇ, ਜਿਹੜਾ ਵੀ ਅਜਿਹਾ ਕਰਨ ਦਾ ਯਤਨ ਕਰੇਗਾ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਢੰਡੋਰਾ ਦਿੱਤੇ ਜਾਣ ਪਿੱਛੋਂ ਹਰਿਮੰਦਰ ਸਾਹਿਬ ਦੇ ਦਰਵਾਜੇ ਬੰਦ ਕਰ ਦਿੱਤੇ ਗਏ, ਸਰੋਵਰ ਦੇ ਚੌਹੀ ਪਾਸੇ ਸਖ਼ਤ ਪਹਿਰਾ ਲਗਾ ਦਿੱਤਾ, ਪਰ ਹਿੰਦੂ ਸਾਧੂਆਂ, ਸੂਫੀ ਫਕੀਰਾਂ ਅਤੇ ਨਿਰਮਲੇ ਸਿੱਖ ਸੰਤ ਮਹਾਤਮਾਵਾਂ ਤੋਂ ਹਾਕਮ ਥੋੜਾ ਝਿਜਕਦੇ ਸਨ। ਉਨ੍ਹਾਂ ਨੂੰ करामाती समझदे सन, जिस कारण इन्हां महापुरखां ते सहजे कीते हाथ नहीं सन चुकदे। उन्हां भाई मनी सिंह जी अते उन्हां दे साथी गुरमुखां नूं कुछ ना आखिया, पर हरिमंदर साहिब नूं जबरन बंद करन करके भाई मनी सिंह जी नूं अपने डेरा सुल्तानविंड दे इलाके विच इक खूह ते कच्चे कोठियां छन्ना ढारियां विच ठिकाणा मिलना पिया। पर रोज नितनेम अनुसार गुरमुख प्यारे संत ज्ञानी महा विद्वान भाई साहिब भाई मनी सिंह जी श्री गुरु ग्रंथ साहिब जी का प्रकाश करदे अते गुरबाणी दे अर्थ भाव सिखाउंदे अते श्रद्धालु गुरसिखां नूं गुरसिखी दी रौह रीत पढ़ाउंदे। शाम नूं इतिहासक कथा वार्ता अते बचन बलास हुंदे। सारे शहर विच भाई मनी सिंह जी नूं अथाह सत्कार माण प्राप्त सी। इस वास्ते हिंदू सूफी फकीर अते कई सिंह भेस बदल के सवेर शाम सतसंग दा रस माणदे, हर समय इत्थे लंगर चालू रहिंदा। आया गया गुरमुख अन छकदा, इत्थे भाई साहिब जी वल्लों गुरमत प्रचार दा प्रोग्राम चल रहा सी। पर शहर विच दुबारा ढंडोरा फरवाया गया कि कोई स्त्री पुरश बाणी ना पढ़े, ना अमृत सरोवर विच इशनान करे, ना किसी सिंह नूं आसरा देवे। जे कोई इस नूं इस हुक्म दी उलंघना करेगा तां उस नूं सजाए मौत दा दंड दिता जाएगा। जे कोई सिंह फौज दे हाथ आया उस नूं तुरंत फड़ लिया गया ते कतल करके उस दा सिर दुख भंजनी बेरी ते टंग दिता जांदा जां परकरमां विच सुट दिता जांदा तां जो सारियां विच दहशत दा माहौल पैदा हो जावे। हकूमत पास इस जुलम विरुद्ध कोई फरियाद नहीं कर सकदा सी। उन्हां मजहबी तवसब ते ईरखा दे वस होके परमात्मा दे घर जो समुची लुकाई लई सतगुरु जी ने विद्यमान कीता सी इस हरिमंदर नूं भी बंद कर दिता। राज करन दी भुख ने बुद्ध प्रिष्ट कर सुट्टी। तवसब दे नशे नाल अन्ने हो गए हाकम। हंकार अते विषय विकारां दी वासना ने हाकमां दी मत मार लई। उन्हां गुरु साहिब दी वसाई नगरी विच धियां भैणां दी इज्जत लुट्टणों भी गुरेज ना कीता। प्रेमा भगती तो सखणे प्रभु डर तो हीणे निरी राजसी शक्ति दे मालक हाकमां ने गरीब गुरबे निहत्थे मसूमां अते अबलावां ते अत दे जुलम करने शुरू कीते। इन्हां घोर पापां बारे जदों गुरमुख प्यारियां ने भाई साहिब भाई मनी सिंह जी नूं दस्या तां उह सहार ना सके। सारी रात उपरामता विच लंघी। पिछले जीवन दे सब भयानक साके अखां अगे आउण लगे। संमत 1761 तो लैके 1778 तक दे 17 वरिआं विच वापरियां घटनावां भाई साहिब जी दी सुरत नूं उपराम करन लगियां। दिल्ली दे तख्त उपर बादशाह फरक सईर पिछों मुहम्मद शाह तख्त ते बैठा, जिस ने अब्दुल समद खान दी थां जकरिया खान नूं सूबेदार थापिया। ए बहुत तवसबी ते जालम सूबेदार सी, जिस दे हुक्म अनुसार लाहौर विच अनेकां सिंह शहीद कीते गए। भाई मनी सिंह जी पास रह रहे एक सूफी फकीर पासों ए सारा न्याय अते जुलम बर्दाश्त ना हो सकिया। उसने लखपत राय अते काजी अब्दुल रजाक दे रहन वाले थां ते पुज के उना दे सामने उना नूं ललकार के उना दियां कालियां करतूतां दा चिट्ठा फोलिया ते आखिया कि तुहाडा ऐसा जुलमी राज किवें रहेगा जिहड़ा मासूम कन्यावां दे उपर हमले करे, कोमल दिलां वाले भाव कचकौल दिलां उते सट मारे, निर्दोष सिंघां उते जुलम करे। ओए तुसीं तां शैतान दे मित्र बन बैठे हो। तुसीं गुरु जी दी नगरी परमात्मा दे घर जिथों दा आबे हयात जिंदगी बख्शदा है इस नगरी विच बैठ के बेसवावां दा नाच कराउंदे हो, शराबां कबाबां दी वरतों करदे हो। तुसीं प्रबंधक नहीं, जे खुदा ने तुहानूं ताकत दित्ती है तुसीं उस दा गलत वरतों करके लोकां उपर जुलम करके अपने पाप दीआं बेड़ियां नूं भर रहे हो, खुदा तुहानूं सख्त सजा देवेगा। लखपत राय अते अब्दुल रजाक इस सूफी फकीर दीआं खरियां खरियां सुण के क्रोध विच तां आए, पर उस सूफी फकीर दी अजमत तों डरदे मूहों कुछ ना बोल सके। शहर विच लियांदियां निर्दोष मटियारां नूं उस सूफी साई ने आख्या, उठो बेटी चलो मेरे नाल। सारियां मटियारां नाल तुर पईआं। इह दोवें जालम अखां पड़ पड़ वेखदे रह गए। साई जी परोपकार करन उपरंत भाई मनी सिंह जी पास पुजे। दूजे दिन आले दुआले दे पिंडां दे लोकां नूं कईआं टोकरियां समेत जबरन दरबार साहिब लियांदा गया अते गुरु रामदास जी वल्लों बणाए गए सरोवर नूं इन्हां जालमां ने मिट्टी नाल पूरना शुरू कर दिता। कुछ कुणख वाले कारीगरां ने सरोवर नूं लाईआं इट्ठां उखेड़ नूं ना कर दित्ती। जदों इन्हां नेक इनसानां उपर जावर हाकमां ने हथ चुकिया तद प्रभु जी ने भाणा वरताया, तेज हनेरी तेज झक्खड़ झुलिया, दरख्तां दे टाण टुट टुट डिगण लगे, सख्त बारिश शुरू हो गई। रब्बी ताकतां वल्लों जालमां नूं दंड देण लई इशारा दिता गया। लखपत राय अते अब्दुल रजाक अपने बचाओ लई दौड़े। अचानक एक तेज बुला आया, ਦੋਨਾਂ ਦੇ ਪੈਰ ਉਖੜੇ ਤੇ ਧਰਤੀ ਤੇ ਡਿੱਗੇ, ਡਾਡਾਂ ਨਿਕਲ ਗਈਆਂ, ਦੋਨਾਂ ਦੀ ਜਾਨ ਮੁੱਠੀ ਵਿਚ ਆਈ, ਦੀਵਾਨ ਦੇ ਨੱਕ ਵਿਚੋਂ ਲਹੂ ਵਗਣ ਲੱਗਾ। ਕੁਝ ਸਮੇਂ ਪਿੱਛੋਂ ਹਨੇਰੀ ਮੀਂਹ ਬੰਦ ਹੋਣ ਉਪਰੰਤ ਉਹ ਘਾਬਰੀ ਹੋਈ ਦਿਸ਼ਾ ਵਿਚ ਆਪਣੇ ਟਿਕਾਣੇ ਪੁੱਜੇ। ਉਧਰ ਜਦੋਂ ਸ਼ਹਿਰ ਦਾ ਕੋਤਵਾਲ ਅਬਦੁਲ ਰਜ਼ਾਕ ਆਪਣੇ ਟਿਕਾਣੇ ਪੁੱਜਾ ਹੀ ਸੀ ਤਾਂ ਉਸ ਦਾ ਪੁੱਤਰ ਦਰਦ ਨਾਲ ਮੰਜੇ ਤੇ ਤੜਫ ਰਿਹਾ ਸੀ। ਪੁੱਤਰ ਦਾ ਬਿਰਲਾਪ ਨਾ ਸਹਾਰਿਆ ਭੱਜਾ ਭੱਜਾ ਭਾਈ ਮਨੀ ਸਿੰਘ ਜੀ ਪਾਸ ਪੁੱਜਾ, ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮੇਰੇ ਪੁੱਤਰ ਦੀ ਜਿਵੇਂ ਕਿਵੇਂ ਜਾਨ ਬਖਸ਼ੀ ਕਰੋ, ਤੁਸੀਂ ਅੱਲਾ ਦੇ ਕਾਮਲ ਫਕੀਰ ਹੋ। ਭਾਈ ਸਾਹਿਬ ਜੀ ਨੇ ਸਤਿਗੁਰਾਂ ਜੀ ਵੱਲੋਂ ਦਿੱਤੇ ਇਹ ਉਪਦੇਸ਼ ਕਿ ਨਾ ਕੋ ਬੈਰੀ ਨਾਹੇ ਬਗਾਨਾ, ਇਸ ਮਾਰਗ ਤੇ ਤੁਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਸੰਤ ਸਿਪਾਹੀ ਭਾਈ ਮਨੀ ਸਿੰਘ ਜੀ ਅਬਦੁਲ ਰਜ਼ਾਕ ਨਾਲ ਟੁਰ ਪਏ। ਸਭ ਵੇਖਣ ਵਾਲੇ ਹੈਰਾਨ ਸਨ ਕਿ ਇਹ ਸਿੱਖ ਕੈਸੇ ਸੰਤ ਹਨ, ਕੈਸੇ ਇਹਨਾਂ ਦਾ ਹਿਰਦਾ ਕੋਮਲ ਹੋਇਆ ਪਿਆ ਹੈ, ਵੈਰੀਆਂ ਨਾਲ ਵੀ ਪਿਆਰ ਕਰੀ ਜਾਂਦੇ ਨੇ, ਵੈਰੀ ਦਾ ਪੁੱਤਰ ਬਚਾਉਣ ਤੁਰ ਪਏ। ਅੰਮ੍ਰਿਤ ਸਰੋਵਰ ਤੋਂ ਜਲ ਮੰਗਵਾਇਆ, ਅਬਦੁਲ ਰਜ਼ਾਕ ਦੇ ਪੁੱਤਰ ਨੂੰ ਉਹ ਅੰਮ੍ਰਿਤ ਛਕਾਇਆ ਗਿਆ, ਗੁਰਬਾਣੀ ਦਾ ਪਾਠ ਸੁਣਾਇਆ, ਕੰਡ ਤੇ ਹੱਥ ਫੇਰਿਆ, ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਦਾ ਪੁੱਤਰ ਬਚ ਗਿਆ। ਅਬਦੁਲ ਰਜ਼ਾਕ ਦੇ ਮਨ ਅੰਦਰ ਭਾਈ ਮਨੀ ਸਿੰਘ ਜੀ ਦਾ ਬਹੁਤ ਸਤਿਕਾਰ ਬਣ ਗਿਆ। ਕੁਝ ਸਮਾਂ ਕਸ਼ਟਾਂ ਭਰਿਆ ਲੰਘਦਾ ਗਿਆ, ਇਕੱਲਾ ਦੁਕੱਲਾ ਜਿਹੜਾ ਸਿੰਘ ਇਸ਼ਨਾਨ ਕਰਨ ਅੰਮ੍ਰਿਤਸਰ ਸਰੋਵਰ ਪੁੱਜਦਾ, ਗਸ਼ਤੀ ਫੌਜ ਉਸ ਨੂੰ ਸ਼ਹੀਦ ਕਰ ਦਿੰਦੀ। ਸੰਗਤਾਂ ਨੇ ਭਾਈ ਮਨੀ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਜੇਕਰ ਅਬਦੁਲ ਰਜ਼ਾਕ ਜ਼ਕਰੀਆ ਖਾਨ ਪਾਸੋਂ ਆਗਿਆ ਲੈ ਦੇਵੇ ਤਦ ਦੀਵਾਲੀ ਦਾ ਪੁਰਬ ਸਾਰਾ ਸਿੱਖ ਖਾਲਸਾ ਪੰਥ ਧੂਮਧਾਮ ਨਾਲ ਮਨਾ ਸਕਦਾ ਹੈ। ਭਾਈ ਸਾਹਿਬ ਜੀ ਨੇ ਅਬਦੁਲ ਰਜ਼ਾਕ ਨੂੰ ਸਾਧ ਸੰਗਤ ਵੱਲੋਂ ਮਤੇ ਰੂਪ ਵਿਚ ਆਪਣੀ ਜੋ ਇੱਛਾ ਜ਼ਾਹਰ ਭਾਈ ਸਾਹਿਬ ਨੂੰ ਕੀਤੀ ਸੀ ਉਸ ਬਾਬਤ ਦੱਸਿਆ ਅਤੇ ਉਸ ਨੂੰ ਪ੍ਰੇਰਣਾ ਦਿੱਤੀ ਕਿ ਤੂੰ ਲਾਹੌਰ ਜਾ ਕੇ ਜ਼ਕਰੀਆ ਖਾਨ ਪਾਸੋਂ ਪ੍ਰਵਾਨਗੀ ਲੈ ਕੇ ਆ। ਅਬਦੁਲ ਰਜ਼ਾਕ ਲਾਹੌਰ ਪੁੱਜਾ। ਇਸ ਪਾਪੀ ਨੇ ਜ਼ਕਰੀਆ ਖਾਨ ਨਾਲ ਰਲ ਕੇ ਸਾਜਿਸ਼ ਰਚੀ ਕਿ ਸਿੰਘਾਂ ਨੂੰ ਇਹ ਪੁਰਬ ਮਨਾਉਣ ਦੀ ਆਗਿਆ 5000 ਰੁਪਈਆ ਲੈ ਕੇ ਦੇ ਦਿੱਤੀ ਜਾਵੇ, ਪਰ ਜਦੋਂ ਸਿੰਘ ਇਕੱਠੇ ਹੋ ਜਾਣ ਤਦ ਫੌਜ ਇਕੱਠੀ ਕਰਕੇ ਅੰਮ੍ਰਿਤਸਰ ਨੂੰ ਘੇਰਾ ਪਾ ਕੇ ਹਮਲਾ ਕਰ ਦਿੱਤਾ ਜਾਵੇ, ਇਸ ਤਰ੍ਹਾਂ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਮੁਕਾਇਆ ਜਾ ਸਕਦਾ ਹੈ। ਇਸ ਗੁਪਤ ਸਾਜਿਸ਼ ਦੀ ਪੂਰੀ ਸਕੀਮ ਜ਼ਕਰੀਆ ਖਾਨ ਦੇ ਨਾਲ ਘੜ ਕੇ ਅਬਦੁਲ ਰਜ਼ਾਕ ਅੰਮ੍ਰਿਤਸਰ ਪੁੱਜਾ ਅਤੇ ਭਾਈ ਸਾਹਿਬ ਨੂੰ 5000 ਰੁਪਏ ਦੇਣ ਦਾ ਵਾਅਦਾ ਲੈ ਕੇ ਦੀਵਾਲੀ ਪੁਰਬ ਮਨਾਉਣ ਦੀ ਆਗਿਆ ਦੇ ਦਿੱਤੀ। ਉਧਰ ਭਾਈ ਮਨੀ ਸਿੰਘ ਜੀ ਨੇ ਸਭ ਸਿੰਘਾਂ ਨੂੰ ਸੇਵਾਦਾਰਾਂ ਦੇ ਹੱਥੀਂ ਪੱਤਰਕਾਵਾਂ ਲਿਖ ਕੇ ਭੇਜ ਦਿੱਤੀਆਂ ਕਿ ਲਾਹੌਰ ਦੇ ਸੂਬੇਦਾਰ ਵੱਲੋਂ ਆਗਿਆ ਮਿਲ ਗਈ ਹੈ, ਇਸ ਵਾਰ ਸਮੁੱਚਾ ਖਾਲਸਾ ਪੰਥ ਦੀਵਾਲੀ ਦਾ ਪੁਰਬ ਧੂਮਧਾਮ ਨਾਲ ਮਨਾਵੇਗਾ, ਸਭ ਸੰਗਤਾਂ ਹੁੰਮ ਹੁਮਾ ਕੇ ਦਰਸ਼ਨ ਦੇਣ। ਕੁਝ ਦਿਨ ਪਹਿਲਾਂ ਹਰਿਮੰਦਰ ਸਾਹਿਬ ਜੀ ਦੀਆਂ ਚਾਬੀਆਂ ਵੀ ਭਾਈ ਮਨੀ ਸਿੰਘ ਜੀ ਨੂੰ ਅਬਦੁਲ ਰਜ਼ਾਕ ਨੇ ਦੇ ਦਿੱਤੀਆਂ, ਸਫਾਈ ਕਰਵਾਈ ਗਈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਅਜੇ 2-3 ਦਿਨ ਪੁਰਬ ਵਿਚ ਰਹਿੰਦੇ ਸਨ ਕਿ ਦੀਵਾਨ ਕੌੜਾ ਮੱਲ ਜੀ ਨੇ ਇਕ ਗੁਪਤ ਸੁਨੇਹਾ ਭੇਜ ਕੇ ਲਖਪਤ ਰਾਏ, ਜ਼ਕਰੀਆ ਖਾਨ ਅਤੇ ਅਬਦੁਲ ਰਜ਼ਾਕ ਵੱਲੋਂ ਰਚੀ ਗਈ ਇਸ ਸਾਜਿਸ਼ ਦਾ ਸਾਰਾ ਹਾਲ ਲਿਖ ਕੇ ਭਾਈ ਮਨੀ ਸਿੰਘ ਜੀ ਨੂੰ ਪਹੁੰਚਾ ਦਿੱਤਾ। ਭਾਈ ਮਨੀ ਸਿੰਘ ਜੀ ਪੱਤਰਿਕਾ ਪੜ੍ਹ ਕੇ ਬਹੁਤ ਹੈਰਾਨ ਹੋਏ, ਪਰ ਦੀਵਾਨ ਕੌੜਾ ਮੱਲ ਦੇ ਦਸਤਖਤ ਵੇਖ ਕੇ ਮਨ ਨੂੰ ਤਸੱਲੀ ਵੀ ਹੋ ਗਈ। ਰਾਤੋ ਰਾਤ ਹਰ ਥਾਂ ਦੁਬਾਰਾ ਸੁਨੇਹੇ ਭਜਾਏ ਗਏ, ਸੇਵਾਦਾਰ ਘੱਲੇ ਗਏ ਕਿ ਲਖਪਤ ਰਾਏ ਦੀ ਖਾਲਸੇ ਨੂੰ ਖਤਮ ਕਰਨ ਦੀ ਇਹ ਸਾਜਿਸ਼ ਹੈ, ਇਸ ਕਰਕੇ ਖਾਲਸਾ ਜੀ ਤੁਸੀਂ ਦੀਵਾਲੀ ਤੇ ਅੰਮ੍ਰਿਤਸਰ ਨਹੀਂ ਆਉਣਾ। ਦੀਵਾਲੀ ਦਾ ਦਿਨ ਆ ਗਿਆ, ਲਖਪਤ ਰਾਏ ਵੀ ਸ਼ਹਿਰ ਵਿਚ ਚੋਰੀ ਪੁੱਜ ਗਿਆ। ਉਹ ਇਸ ਤਾੜ ਵਿਚ ਸੀ ਕਿ ਕਦੋਂ ਉਹ ਇਹ ਖੂਨੀ ਕਾਰਾ ਕਰ ਸਕੇ ਔਰ ਇਕੱਠੇ ਹੋਏ ਖਾਲਸਾ ਪੰਥ ਨੂੰ ਘੇਰ ਕੇ ਖਤਮ ਕਰ ਦੇਵੇ। ਦੁਸ਼ਟ ਆਤਮਾ ਆਪਣੇ ਦੇਸ਼ ਵਾਸੀਆਂ, ਜਿਸ ਨੇ ਕੌਮ ਦੀ ਦੇਸ਼ ਦੀ ਅਣਖ ਨੂੰ ਜੀਵਿਤ ਰੱਖਣ ਵਾਸਤੇ, ਗੁਲਾਮੀ ਦੀਆਂ ਗਲਾਂ ਜੰਜੀਰਾਂ ਲਾਉਣ ਵਾਸਤੇ, ਲੋਕ ਭਲਾਈ ਲਈ ਆਪਣਾ ਖੂਨ ਵਹਾਇਆ ਹੋਵੇ, ਐਸੀ ਪਰਉਪਕਾਰੀ ਕੌਮ ਦੇ ਖੂਨ ਨਾਲ ਹੱਥ ਰੰਗਣ ਲਈ ਇਹ ਦੁਸ਼ਟ ਤਿਆਰ ਬਰ ਤਿਆਰ ਬੈਠਾ ਸੀ। ਅੰਮ੍ਰਿਤ ਵੇਲੇ ਸਾਧੂ ਸੰਤਾਂ ਮਹਾਤਮਾਵਾਂ ਸਮੇਤ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਪੁੱਜੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਲਿਆ, ਖਾਲਸਾ ਪੰਥ ਦੀ ਰੱਖਿਆ ਵਾਸਤੇ ਹਜ਼ੂਰ ਦੇ ਚਰਨਾਂ ਵਿਚ ਖੜੋ ਕੇ ਅਰਦਾਸ ਕੀਤੀ, ਸਮਾਧੀ ਵਿਚ ਲਿਵਲੀਨ ਹੋ ਕੇ ਅੰਤਰ ਆਤਮੇ ਬਿਨੋ ਜੋਦੜੀ ਕੀਤੀ। ਦਿਨ ਚੜ੍ਹਨ ਉਪਰੰਤ ਭਾਈ ਸਾਹਿਬ ਜੀ ਨੇ ਹੁਕਮਨਾਮੇ ਦੀ ਕਥਾ ਸਾਧ ਸੰਗਤ ਨੂੰ ਸੁਣਾਈ। ਕੁਝ ਕੁ ਸੰਤ ਮਹਾਤਮਾ ਕਥਾ ਸੁਣ ਰਹੇ ਸਨ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸਭ ਪ੍ਰਕਰਮਾ ਅਤੇ ਆਲਾ ਦੁਆਲਾ ਗੂੰਜ ਉੱਠਿਆ। ਇਸ ਜਥੇ ਨੂੰ ਨਾ ਆਉਣ ਵਾਲੀ ਪੱਤਰਿਕਾ ਅਜੇ ਨਹੀਂ ਸੀ ਮਿਲੀ। ਖਾਲਸਾ ਫੌਜ ਨੇ ਝਟਪਟ ਇਸ਼ਨਾਨ ਕੀਤੇ ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇੰਨੇ ਸਮੇਂ ਵਿਚ ਸਭਨਾਂ ਨੂੰ ਭਾਈ ਸਾਹਿਬ ਜੀ ਨੇ ਲਖਪਤ ਰਾਏ ਦੀ ਸਾਜਿਸ਼ ਬਾਬਤ ਦੱਸ ਦਿੱਤਾ। ਖਾਲਸਾ ਤੁਰੰਤ ਘੋੜਿਆਂ ਤੇ ਸਵਾਰ ਹੋਇਆ ਅਤੇ ਹਰਨ ਹੋ ਗਿਆ। ਆਲੇ ਦੁਆਲੇ ਘੇਰਾ ਪਾਈ, ਤੁਰਕ ਸੈਨਾ ਨਾਲ ਕੁਝ ਝੜਪਾਂ ਹੋਈਆਂ, ਪਰ ਸਿੰਘ ਫੁਰਤੀ ਨਾਲ ਉਥੋਂ ਨਿਕਲ ਗਏ, ਪਰੰਤੂ ਹੋਰ ਜਥੇ ਘੇਰੇ ਵਿਚ ਫਸ ਗਏ, ਜਿਸ ਕਾਰਨ ਕਾਫੀ ਸਿੰਘ ਸ਼ਹੀਦ ਵੀ ਹੋਏ। ਭਾਈ ਮਨੀ ਸਿੰਘ ਜੀ ਨੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਕਰਨ ਉਪਰੰਤ ਆਪਣੇ ਖੂਹ ਵਾਲੇ ਡੇਰੇ ਆ ਗਏ। ਤੁਰਕਾਂ ਦੀ ਫੌਜ ਦਾ ਘੇਰਾ ਸਾਰੇ ਅੰਮ੍ਰਿਤਸਰ ਦੁਆਲੇ ਰਿਹਾ, ਪਰ ਉਨ੍ਹਾਂ ਦੀ ਸਾਜਿਸ਼ ਜੋ ਉਨ੍ਹਾਂ ਬਣਾਈ ਸੀ ਉਹ ਪੂਰਨ ਰੂਪ ਵਿਚ ਸਫਲ ਨਾ ਹੋ ਸਕੀ। ਦੀਵਾਲੀ ਲੰਘ ਗਈ। ਲਾਹੌਰ ਵੱਲੋਂ ਪੱਤਰਿਕਾ ਲੈ ਕੇ ਅਬਦੁਲ ਰਜ਼ਾਕ ਭਾਈ ਸਾਹਿਬ ਪਾਸ ਪੁੱਜਾ, ਜਿਸ ਵਿਚ ਲਿਖਿਆ ਸੀ ਕਿ ਭਾਈ ਮਨੀ ਸਿੰਘ ਪਾਸੋਂ 5,000 ਰੁਪਈਆ ਕੀਤੇ ਹੋਏ ਵਾਅਦੇ ਅਨੁਸਾਰ ਵਸੂਲ ਕੀਤਾ ਜਾਵੇ, ਜੇਕਰ ਨਾ ਦੇਣ ਤਾਂ ਤੁਰੰਤ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਆਂਦਾ ਜਾਵੇ। ਸੰਗਤਾਂ ਨੇ 5,000 ਰੁਪਈਆ ਦੇ ਕੇ ਭਾਈ ਮਨੀ ਸਿੰਘ ਜੀ ਨੂੰ ਤੁਰਕਾਂ ਦੇ ਜ਼ੁਲਮਾਂ ਵੱਲੋਂ ਬਚਾਉਣਾ ਚਾਹਿਆ, ਪਰ ਭਾਈ ਮਨੀ ਸਿੰਘ ਜੀ ਨੇ ਇਹ ਗੱਲ ਪ੍ਰਵਾਨ ਨਾ ਕੀਤੀ ਤੇ ਆਖਿਆ ਕਿ ਸਾਧ ਸੰਗਤ ਜੀ, ਅਸੀਂ ਝੂਠੀ ਚੱਟੀ ਨਹੀਂ ਭਰਨੀ। ਤੁਸਾਂ ਸਭਨਾਂ ਨੇ ਅਕਾਲ ਪੁਰਖ ਦਾ ਭਾਣਾ ਮੰਨਣਾ ਹੈ, ਅਸੀਂ ਹੁਣ ਲਾਹੌਰ ਜਾ ਰਹੇ ਹਾਂ। ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਦੇ ਪਿਆਦੇ ਲਾਹੌਰ ਪੁੱਜੇ। ਅੰਮ੍ਰਿਤਸਰ ਦੇ ਬੱਚੇ ਬੱਚੇ ਦੀਆਂ ਅੱਖਾਂ ਵਿਚ ਹੰਝੂ ਸੀ। ਇਸਤਰੀ ਪੁਰਸ਼ ਬਾਲ ਬੁੱਢੇ ਸਭ ਮਾਯੂਸ ਹੋਏ, ਪਿਪਲੀ ਸਾਹਿਬ ਦੇ ਅਸਥਾਨ ਤੋਂ ਵਾਪਸ ਮੁੜ ਆਏ। ਸੰਗਤਾਂ ਦੇ ਮਨਾਂ ਵਿਚ ਵਿਛੋੜੇ ਦੀ ਪੀੜ ਉਮੜ ਰਹੀ ਸੀ। ਇਕ ਮਾਤਮ ਛਾ ਗਿਆ। ਭਾਈ ਮਨੀ ਸਿੰਘ ਜੀ ਨੂੰ ਉਧਰ ਇਨ੍ਹਾਂ ਜ਼ਾਲਮਾਂ ਨੇ ਬੰਦੀ ਖਾਨੇ ਵਿਚ ਕੈਦ ਕਰਕੇ ਪਹਿਰਾ ਲਾ ਦਿੱਤਾ। ਰਾਤ ਭਾਈ ਸਾਹਿਬ ਜੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਵਿਚ ਸੁਰਤ ਜੋੜ ਕੇ ਗੁਰਬਾਣੀ ਦਾ ਜਾਪ ਕਰਦੇ ਰਹੇ। ਦਿਨ ਚੜੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਖਾਨ ਬਹਾਦਰ ਦੀ ਕਚਹਿਰੀ ਵਿਚ ਪੇਸ਼ ਕੀਤਾ। ਕਾਜ਼ੀਆਂ ਮਲਾਣਿਆਂ ਵੱਲੋਂ ਲਾਲਚ ਦਿੱਤੇ, ਡਰਾਵੇ ਦਿੱਤੇ, ਅਨੇਕਾਂ ਪ੍ਰਸ਼ਨ ਪੁੱਛੇ। ਭਾਈ ਸਾਹਿਬ ਸਭਨਾਂ ਦੇ ਉੱਤਰ ਨਿਧੜਕ ਹੋ ਕੇ ਦਿੰਦੇ ਰਹੇ। ਸਭ ਵਚਨ ਸੱਤ ਸਨ, ਸੱਚੇ ਸਨ, ਪਰ ਉਧਰ ਮੁਤਸਬੀ ਮਲਾਣੇ ਰਾਜਮਦ ਵਿਚ ਅੰਨੇ ਹੋਏ। ਖਾਨ ਬਹਾਦਰ ਦੇ ਦਿਲਾਂ ਤੇ ਕੋਈ ਅਸਰ ਨਾ ਹੋਇਆ। ਰਾਜ ਧਨ ਦੌਲਤ ਉੱਚੇ ਅਹੁਦਿਆਂ ਦੀ ਭੁੱਖ ਨੇ ਬਘਿਆੜ ਤੇ ਮਗਰਮੱਛ ਵਾਂਗੂ ਹਾਕਮਾਂ ਨੂੰ ਬਣਾ ਛੱਡਿਆ ਸੀ, ਜਿਹੜੇ ਸੰਸਾਰ ਸਾਗਰ ਵਿਚ ਮੂੰਹ ਅੱਡੀ ਫਿਰਦੇ ਸਨ। ਕਾਜ਼ੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ ਦੇ ਮਹਾਂਵਾਕ ਅਨੁਸਾਰ। ਖਾਨ ਬਹਾਦਰ ਨੇ ਭਾਈ ਸਾਹਿਬ ਤੋਂ 5,000 ਮਸੂਲ ਨਾ ਦੇਣ ਦਾ ਕਾਰਨ ਪੁੱਛਿਆ। ਭਾਈ ਸਾਹਿਬ ਨੇ ਆਖਿਆ ਕਿ ਜਾਣਦੇ ਤੁਸੀਂ ਵੀ ਹੋ, ਤੁਸੀਂ ਦੀਵਾਲੀ ਦਾ ਪੁਰਬ ਮਨਾਉਣ ਨਹੀਂ ਦਿੱਤਾ। ਜਦ ਤੁਸੀਂ ਆਪਣੇ ਵਾਅਦੇ ਤੇ ਖੜੇ ਨਹੀਂ ਰਹੇ ਤੇ ਹੁਣ ਟੈਕਸ ਕਾਹਦਾ ਮੰਗਦੇ ਹੋ? ਇਹ ਧੱਕਾ ਅਨਿਆਏ ਜ਼ੁਲਮ ਨਹੀਂ ਹੋ ਸਕਦਾ, ਖੁਦਾ ਸਭ ਕੁਝ ਵੇਖਦਾ। ਕਾਜ਼ੀ ਮੁਫਤੀ ਸਲਾਹਕਾਰ ਸ਼ਰ੍ਹਾਂ ਦੀ ਕਿਤਾਬ ਦੇ ਹਵਾਲੇ ਸੁਣਾਉਣ ਲੱਗੇ। ਤਦ ਖਾਨ ਬਹਾਦਰ ਜ਼ਕਰੀਆ ਖਾਨ ਦੀ ਜ਼ਬਾਨ ਖੁੱਲੀ। ਉਸ ਵਿਚੋਂ ਜ਼ੁਲਮ ਭਰਿਆ ਹੁਕਮ ਨਿਕਲਿਆ ਕਿ ਭਾਈ ਮਨੀ ਸਿੰਘ ਮਹੰਤ ਹਰਿਮੰਦਰ ਅੰਮ੍ਰਿਤਸਰ ਦੀਵਾਲੀ ਦੇ ਮੇਲੇ ਦਾ ਟੈਕਸ 5,000 ਨਹੀਂ ਦੇ ਸਕਿਆ, ਤੇ ਜੇ ਇਸ ਨੂੰ ਦੀਨ ਕਬੂਲਣ ਲਈ ਆਖਿਆ ਤੇ ਉਸ ਤੋਂ ਵੀ ਇਨਕਾਰੀ ਹੈ। ਨਾ ਤਾਂ ਇਹ ਦੀਨ ਕਬੂਲਣ ਲਈ ਤਿਆਰ ਹੈ, ਨਾ ਟੈਕਸ ਦੇ ਰਿਹਾ ਹੈ। ਇਸ ਦੇ ਉਲਟ ਇਹ ਹਕੂਮਤ ਦੇ ਵਿਰੁੱਧ ਬੜੀ ਜੁਰਤ ਦਿਖਾ ਰਿਹਾ ਹੈ। ਇਸ ਕਰਕੇ ਇਸ ਵਾਸਤੇ ਇਸ ਨੂੰ 9 ਲੱਖਾਂ ਚੌਂਕ ਲਾਹੌਰ ਵਿਚ ਲੋਕਾਂ ਦੇ ਸਾਹਮਣੇ ਅੰਗ ਅੰਗ ਕੱਟ ਕੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ। ਇਹ ਹੁਕਮ ਸੁਣ ਕੇ ਭਾਈ ਸਾਹਿਬ ਮੁਸਕਰਾਏ। ਜ਼ਕਰੀਆ ਖਾਨ ਹੁਕਮ ਦੇ ਕੇ ਦਰਬਾਰ ਵਿਚੋਂ ਚਲਿਆ ਗਿਆ। ਕਾਜ਼ੀਆਂ ਨੇ ਦੁਬਾਰਾ ਮੁਸਲਮਾਨ ਬਣਨ ਜਾਂ 5,000 ਰੁਪਏ ਟੈਕਸ ਦੇਣ ਲਈ ਭਾਈ ਸਾਹਿਬ ਨੂੰ ਆਖਿਆ ਔਰ ਬੇਅੰਤ ਪ੍ਰਕਾਰ ਦਾ ਯਤਨ ਕਰਦੇ ਰਹੇ, ਪਰ ਕੋਈ ਵੀ ਇਨ੍ਹਾਂ ਦਾ ਯਤਨ ਸਫਲ ਨਾ ਰਿਹਾ। ਬ੍ਰਹਮ ਗਿਆਨੀ ਸੰਤ ਸਿਪਾਹੀ ਗੁਰੂ ਕੇ ਲਾਡਲੇ ਭਾਈ ਮਨੀ ਸਿੰਘ ਜੀ ਨੂੰ ਇਹ ਮੁਗਲ ਸਿੱਖੀ ਸਿਦਕ ਤੋਂ ਡੁਲਾ ਨਾ ਸਕੇ। ਭਾਈ ਸਾਹਿਬ ਜੀ ਨੂੰ ਲਾਹੌਰ ਦੇ 9 ਲੱਖੇ ਚੌਂਕ ਦੇ ਖੁੱਲੇ ਮੈਦਾਨ ਵਿਚ ਲੈ ਆਂਦਾ ਗਿਆ। ਹਜ਼ਾਰਾਂ ਲੋਕ ਦੂਰ ਦੂਰ ਮਾਯੂਸੀ ਵਿਚ ਘਿਰੇ ਉਦਾਸ ਖੜੇ ਤੱਕ ਰਹੇ ਨੇ। ਉਨ੍ਹਾਂ ਦੀਆਂ ਅੱਖਾਂ ਵਿਚੋਂ ਅਥਰੂ ਡੁੱਲਣ ਨੂੰ ਤਿਆਰ ਨੇ, ਪਰ ਹਕੂਮਤ ਦੇ ਭੈ ਕਾਰਨ ਅਣਡੁੱਲੇ ਅਥਰੂ ਅੱਖਾਂ ਅੰਦਰ ਹੀ ਗਮ ਦੇ ਮਾਰੇ ਅਲੋਪ ਹੋ ਗਏ। ਕੋਈ ਵੀ ਹਾਹ ਦਾ ਨਾਰਾ ਮਾਰਨ ਵਾਲਾ ਉੱਥੇ ਨਾ ਰਿਹਾ। ਲੋਕ ਹੈਰਾਨ ਸਨ ਕਿ ਮਜ਼ਹਬੀ ਤਵੱਸਬ ਸ਼ੈਤਾਨੀ ਹਾਕਮ ਆਪਣੀ ਹਕੂਮਤ ਕਾਇਮ ਰੱਖਣ ਦੀ ਖਾਤਰ ਖਾਂ ਮਖਾ ਨਿਰਦੋਸ਼ ਮਹਾਂਪੁਰਖ ਸੰਤ ਬਿਰਤੀ ਵਾਲੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਰਹੇ ਨੇ। ਭਾਈ ਮਨੀ ਸਿੰਘ ਜੀ ਨੂੰ ਖੁੱਲੇ ਮੈਦਾਨ ਵਿਚਕਾਰ ਬਿਠਾਇਆ, ਸੰਗਲ ਖੋਲ ਦਿੱਤੇ। ਕਾਜ਼ੀ ਖੜੇ ਨੇ ਜਿਹੜੇ ਆਪਣੇ ਆਪ ਨੂੰ ਸੱਚੇ ਇਮਾਨ ਵਾਲੇ ਸਮਝਦੇ ਪਏ ਨੇ, ਪਰ ਲਾਲਚ ਹਉਮੈ ਖੁਦੀ ਤਕਬਰੀ ਤਵੱਸਬ ਦੇ ਕਾਰਨ ਗਿਆਨ ਰੂਪੀ ਅੱਖਾਂ ਤੋਂ ਅੰਨੇ। ਉਹ ਸੱਚੇ ਸੁੱਚੇ ਦੀਨਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜੇ ਹੋਏ ਖਾਲਸਾ ਜੀ ਨੂੰ ਪਛਾਣ ਨਾ ਸਕੇ। ਜਲਾਦ ਨੇ ਆਪਣਾ ਕੰਮ ਸ਼ੁਰੂ ਕੀਤਾ। ਉਂਗਲਾਂ ਦੇ ਪੋਟਿਆਂ ਤੋਂ ਜ਼ਾਲਮਾਂ ਨੇ ਬੰਦ ਬੰਦ ਕੱਟਣੇ ਸ਼ੁਰੂ ਕੀਤੇ। ਭਾਈ ਸਾਹਿਬ ਜੀ ਜਪਜੀ ਦਾ ਪਾਠ ਮਧਰ ਧੁਨੀ ਵਿਚ ਉਚਾਰਦੇ ਰਹੇ। ਜਦੋਂ ਤੱਕ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇਮਕ ਉਜਲੇ ਕੇਤੀ ਛੁੱਟੀ ਨਾਲ, ਅੰਤਲੀਆਂ ਪੰਕਤੀਆਂ ਦਾ ਉਚਾਰਨ ਸੰਪੂਰਨ ਹੋਇਆ। ਜਲਾਦ ਵੀ ਭਾਈ ਸਾਹਿਬ ਦੇ ਹੁਕਮ ਅਨੁਸਾਰ, ਕਿਉਂਕਿ ਜਦੋਂ ਜਲਾਦ ਭਾਈ ਸਾਹਿਬ ਦੇ ਗੁੱਟ ਨੂੰ ਵੱਢਣ ਲੱਗਾ ਤਦ ਭਾਈ ਸਾਹਿਬ ਨੇ ਹੱਥ ਫੜ ਲਿਆ ਕਿ ਤੂੰ ਆਪਣੇ ਮਾਲਕ ਦੀ ਹੁਕਮ ਅਦੋਲੀ ਕਰ ਰਿਹਾ, ਤੈਨੂੰ ਹੁਕਮ ਹੈ ਬੰਦ ਬੰਦ ਕੱਟਣ ਦਾ, ਤੇ ਤੂੰ ਅੰਗ ਕੱਟਣ ਲੱਗ ਪਿਆ, ਇਸ ਕਰਕੇ ਤੂੰ ਆਪਣੀ ਕਾਰ ਆਪਣੇ ਮਾਲਕ ਦੇ ਹੁਕਮ ਅਨੁਸਾਰ ਕਰ ਤੇ ਮੈਨੂੰ ਆਪਣੇ ਮਾਲਕ ਦੇ ਹੁਕਮ ਵਿਚ ਡਟਿਆ ਰਹਿਣ ਦੇ। ਤਦ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਅਤੇ ਸਹਿਜੇ ਸਹਿਜੇ ਵਜਦ ਵਿਚ ਪਿਆਰ ਵਿਚ ਜਿਉਂ ਜਿਉਂ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਗਏ ਨੇ ਅਤੇ ਤਿਉਂ ਤਿਉਂ ਉਹ ਜਲਾਦ ਭਾਈ ਸਾਹਿਬ ਦਾ ਬੰਦ ਬੰਦ ਕੱਟਦਾ ਗਿਆ, ਜਦ ਬਾਣੀ ਦੀ ਸੰਪੂਰਨਤਾ ਹੋਈ ਕਿ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇਮੁਖ ਉਜਲੇ ਕੇਤੀ ਛੁੱਟੀ ਨਾਲ। ਉਸ ਵੇਲੇ ਉਹ ਬੰਦ ਬੰਦ ਕੱਟਦਾ ਹੋਇਆ ਜਲਾਦ ਸੀਸ ਉਪਰ ਵਾਰ ਕਰਨ ਲਈ ਪੁੱਜਿਆ, ਅੰਤ ਜਲਾਦ ਦੀ ਤਲਵਾਰ ਦਾ ਵਾਰ ਹੋਇਆ, ਸੀਸ ਧੜ ਨਾਲੋਂ ਜੁਦਾ ਹੋ ਗਿਆ। ਇਵੇਂ ਬ੍ਰਹਮ ਗਿਆਨੀ ਗੁਰਬਾਣੀ ਦੇ ਗਿਆਤਾ ਸੰਤ ਸਿਪਾਹੀ ਗੁਰੂ ਕੇ ਲਾਡਲੇ ਗੁਰੂ ਵਿਚ ਅਭੇਦਤਾ ਪ੍ਰਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ, ਸੱਚਖੰਡ ਅਕਾਲ ਪੁਰਖ ਜੀ ਦੀ ਪਾਵਨ ਗੋਦ ਵਿਚ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਚ ਆ ਬਰਾਜੇ। ਆਖਦੇ ਨੇ ਕਿ ਲਾਲ ਹਨੇਰੀ ਆਈ ਜਿਸਨੇ ਪਾਪੀਆਂ ਦੀ ਕਾਲੀ ਕਰਤੂਤ ਦੀ ਪ੍ਰਤੱਖ ਰੂਪ ਵਿਚ ਲੋਕਾਂ ਦੇ ਦਿਲਾਂ ਅੰਦਰ ਹਾਹਾਕਾਰ ਦੀ ਦਿਲ ਚੀਰਮੀ ਸਦ ਪੈਦਾ ਕੀਤੀ ਕਿ ਇਹ ਜ਼ੁਲਮੀ ਰਾਜ ਹੁਣ ਖਤਮ ਹੋਣ ਵਾਲਾ ਹੈ। ਇਹ ਸਾਕਾ ਹਾੜ ਸੁਦੀ ਪੰਜਵੀ ਸੰਮਤ 1795 ਮੁਤਾਬਕ 1738 ਈਸਵੀ ਨੂੰ ਲਾਹੌਰ ਵਿਖੇ ਹੋਇਆ। ਹੇ ਖਾਲਸਾ ਜੀ, ਭਾਈ ਸਾਹਿਬ ਜੀ ਦੀ ਪਾਵਨ ਸ਼ਹਾਦਤ ਤੋਂ ਇਹ ਦ੍ਰਿੜ ਨਿਸ਼ਚਾ ਸਤਿਗੁਰੂ ਜੀ ਸਾਨੂੰ ਵੀ ਬਖਸ਼ਣ ਤਾਂ ਜੋ ਅਸੀਂ ਵੀ ਖੁਦਗਰਜੀ ਲੋਭ ਲਾਲਚ ਹਉਮੈ ਮਾਇਆ ਦਾ ਤਿਆਗ ਕਰਕੇ ਆਪਣਾ ਜੀਵਨ ਪੰਥ ਖਾਲਸਾ ਜੀ ਦੇ ਮਾਰਗ ਤੇ ਤੁਰਦਿਆਂ ਬਤੀਤ ਕਰੀਏ ਅਤੇ ਸਿਮਰਨ ਭਜਨ ਨਾਮ ਬਾਣੀ ਦਾ ਅਭਿਆਸ ਕਰਕੇ ਸੱਚੇ ਸੁੱਚੇ ਸੰਤ ਖਾਲਸਾ ਬਣੀਏ।